ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸ਼ਬਦ ਸੱਚੈ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਹਰ ਕੀ ਵਡਿਆਈ ਹਉ ਆਖ ਨਾ ਸਾਕਾਂ ਹਉ ਮੂਰਖ ਮੁਗਦ ਨੀਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨਾਗਤ ਪਿਆ ਅਜਾਨ। ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਸਰਬ ਸਾਂਝੀ ਵਾਲਤਾ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਿੱਖ ਕੌਮ ਦੇ ਕੇਂਦਰੀ ਅਸਥਾਨ ਮਨੁੱਖਤਾ ਲਈ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਹੋ ਕੇ ਅੰਮ੍ਰਿਤ ਵੇਲੇ ਜੋ ਇਲਾਹੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਨਿਓਟਿਆਂ ਦੀ ਓਟ ਗੁਰੂ ਤੀਸਰੇ ਗੁਰਦੇਵ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਸੂਹੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 769 ਤੇ ਸ਼ੋਭਨੀਕ ਹਨ। ਸ਼ਬਦ ਦੇ ਚਾਰ ਪਦੇ ਹਨ। ਗਰੀਬ ਨਵਾਜ ਜੀ ਨੇ ਆਰੰਭਕ ਪਦੇ ਵਿੱਚ ਸਾਨੂੰ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਪ੍ਰੇਰਨਾ ਕੀਤੀ ਹੈ। ਗੁਰੂ ਅਮਰਦਾਸ ਜੀ ਦੇ ਆਨੰਦ ਸਾਹਿਬ ਵਿੱਚ ਬਚਨ ਨੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਜਿਹੜਾ ਮਨੁੱਖ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ ਉਹਦੇ ਮਨ ਵਿੱਚ ਸਦੀਵ ਕਾਲ ਲਈ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਸਤਿਗੁਰੂ ਗਰੀਬ ਨਵਾਜ ਜੀ ਨੇ ਸ਼ਬਦ ਵਰਤਿਆ ਸੋਹਿਲਾ। ਸੋਹਿਲੇ ਦਾ ਅੱਖਰੀ ਅਰਥ ਹੈ ਖੁਸ਼ੀ ਦਾ ਗੀਤ। ਦੁਨਿਆਵੀ ਤੌਰ 'ਤੇ ਜਦੋਂ ਕੋਈ ਸਾਡਾ ਧੀ ਪੁੱਤਰ ਅਸੀਂ ਉਹਦੇ ਲਈ ਯੋਗ ਵਾਰ ਕੰਨਿਆਂ ਵੇਖ ਕੇ ਉਹਦਾ ਆਨੰਦ ਕਾਰਜ ਦੇਣ ਨੀਯਤ ਕਰਦੇ ਹਾਂ, ਉਸ ਤੋਂ ਪਹਿਲਾਂ ਕੁਝ ਦਿਨ ਘਰ ਵਿੱਚ ਮਿਲ ਬੈਠ ਕੇ ਜਿਹੜੇ ਵਿਆਹ ਦੇ ਸੰਬੰਧ ਵਿੱਚ ਗੀਤ ਗਾਏ ਜਾਂਦੇ ਨੇ, ਚਾਹੇ ਉਹ ਸੁਹਾਗ ਭਾਗ ਨਾਲ ਸੰਬੰਧਿਤ ਹੋਣ, ਚਾਹੇ ਉਹ ਸੋਹਲੇ ਦੇ ਰੂਪ ਵਿੱਚ ਇੱਕ ਪਾਸੇ ਪਤੀ ਦੇ ਘਰ ਜਾਣ ਦੀ ਖੁਸ਼ੀ ਅਤੇ ਦੂਸਰੇ ਪਾਸੇ ਆਪਣਾ ਪੇਕਾ ਪਰਿਵਾਰ ਛੱਡਣ ਦਾ ਵੈਰਾਗ, ਸਖੀਆਂ ਸਹੇਲੀਆਂ ਤੋਂ ਵਿਛੋੜਾ। ਗਰੀਬ ਨਵਾਜ ਨੇ ਉਹ ਉਦਾਹਰਣ ਦੇ ਕੇ ਕਿ ਵਾਰ ਅਤੇ ਕੰਨਿਆਂ ਦਾ ਜਿਹੜਾ ਵਿਆਹ ਹੈ ਉਸ ਤੋਂ ਪਹਿਲਾਂ ਸੋਹਲੇ, ਜਿਹਨੂੰ ਅੱਜ ਕਈ ਵਾਰ ਲੇਡੀ ਸੰਗੀਤ ਵੀ ਕਿਹਾ ਜਾਂਦਾ, ਜਦੋਂ ਮਾਤਾਵਾਂ ਭੈਣਾਂ ਘਰ ਵਿੱਚ ਬੈਠ ਕੇ ਸੁਹਾਗ ਭਾਗ ਵਾਲੇ ਗੀਤ ਗਾਉਂਦੀਆਂ ਨੇ, ਉਹ ਗੀਤ ਜਿਨ੍ਹਾਂ ਵਿੱਚ ਸੰਸਕ੍ਰਿਤੀ, ਜਿਨ੍ਹਾਂ ਵਿੱਚ ਸੱਭਿਆਚਾਰਕ ਨੈਤਿਕ ਕਦਰਾਂ ਕੀਮਤਾਂ ਭਰਪੂਰ ਹੁੰਦੀਆਂ ਸਨ, ਅੱਜ ਤਾਂ ਇਹਦਾ ਵਿਗੜਿਆ ਹੋਇਆ ਰੂਪ, ਗੰਦੇ ਅਖਾੜੇ ਜਾਂ ਅਸ਼ਲੀਲਤਾ ਭਰੇ ਗੀਤ। ਪਰ ਕੁਝ ਸਮਾਂ ਐਸਾ ਸੀ ਜਦੋਂ ਇਹਨਾਂ ਗੀਤਾਂ ਦੇ ਰਾਹੀਂ ਬਹੁਤ ਵੱਡੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਸੀ। ਗਰੀਬ ਨਵਾਜ ਨੇ ਸਾਨੂੰ ਸਾਰਿਆਂ ਨੂੰ ਸੁਚੇਤ ਕੀਤਾ ਵੀ ਇੱਕ ਤਾਂ ਕੰਨਿਆਂ ਅਤੇ ਵਰ ਦਾ ਵਿਆਹ ਹੈ, ਪਰ ਇਸ ਤੋਂ ਬਿਨਾਂ ਹੋਰ ਵੀ ਵਿਆਹ ਨੇ। ਜਿਵੇਂ ਸਾਡੀ ਆਤਮਾ ਜਦੋਂ ਪਰਮਾਤਮਾ ਨਾਲ ਜੁੜ ਜਾਂਦੀ ਹੈ, ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ। ਇਸ ਤੋਂ ਪਹਿਲਾਂ ਕਿ ਦੁਨਿਆਵੀ ਤੌਰ 'ਤੇ ਕੰਨਿਆਂ ਅਤੇ ਵਾਰ ਵਾਰ 'ਤੇ ਕੰਨਿਆਂ ਦਾ ਵਿਆਹ ਹੋਵੇ, ਸੱਚਮੁੱਚ ਸਾਡੀ ਆਤਮਾ ਪਰਮਾਤਮਾ ਨਾਲ ਉਦੋਂ ਤੱਕ ਜੁੜ ਜਾਣੀ ਚਾਹੀਦੀ ਹੈ, ਸਾਡੇ ਹਿਰਦੇ ਵਿੱਚੋਂ ਇਹ ਆਵਾਜ਼ ਆਵੇ ਕਹੋ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ। ਜਿਵੇਂ ਜਦੋਂ ਪਤੀ ਬਰਾਤ ਸਮੇਤ ਢੁਕਾ ਕਰਦਾ ਤੇ ਉਦੋਂ ਸਖੀਆਂ ਸਹੇਲੀਆਂ ਮਿਲ ਮਿਲ ਕੇ ਜਿਵੇਂ ਖੁਸ਼ੀ ਦੇ ਗੀਤ ਗਾਉਂਦੀਆਂ ਨੇ। ਸਾਹਿਬ ਕਹਿੰਦੇ ਜਦੋਂ ਪਰਮਾਤਮਾ ਰੂਪੀ ਕੰਤ ਘਰ ਆਉਂਦਾ ਹੈ ਨਾ, ਬਸ ਇਹ ਸੁਣ ਕੇ ਹੀ ਗੁਰਸਿੱਖ ਪ੍ਰਭੂ ਭਗਤ ਰੂਪੀ ਸਖੀ ਸਹੇਲੀਆਂ ਸੱਜਣ ਮਿੱਤਰ ਉਹਨਾਂ ਨੂੰ ਵੀ ਕਿਹਾ ਕਰੀਏ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀ ਮਤ ਧੀਰ, ਸਖੀਓ ਸਹੇਲੜੀਓ ਮਿਲ ਮਿਲ ਕੇ ਆਓ ਆਪਾਂ ਰਲ ਮਿਲ ਕੇ ਉਹਦੇ ਗੁਣ ਗਾ ਲਈਏ ਜਿਹੜਾ ਸਾਡਾ ਸਾਰਿਆਂ ਦਾ ਕੰਤ ਹੈ। ਸਾਹਿਬ ਜੀ ਨੇ ਤੀਸਰੇ ਵਿਆਹ ਦਾ ਜ਼ਿਕਰ ਕੀਤਾ ਕਿ ਜਦੋਂ ਜੀਵ ਰੂਪੀ ਇਸ ਜਗਿਆਸੂ ਨੂੰ ਮੌਤ ਰੂਪੀ ਵਾਰ ਆ ਕੇ ਵਿਆਹ ਕੇ ਇਸ ਦੁਨੀਆਂ ਤੋਂ ਮਾਤ ਲੋਕ ਪੇਕੇ ਘਰ ਤੋਂ ਪਰਲੋਕ ਰੂਪੀ ਸਹੁਰੇ ਘਰ ਵਿਖੇ ਲੈ ਕੇ ਜਾਂਦਾ, ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ, ਜਿੱਤ ਦਿਹਾੜੈ ਧਨ ਵਰੀ ਸਾਹੇ ਲਏ ਲਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ। ਸਾਹਿਬ ਕਹਿੰਦੇ ਸਾਰੀ ਉਮਰ ਵੀ ਤੂੰ ਸੋਲੇ ਗਾਉਣੇ ਨੇ ਤੇ ਜਦੋਂ ਤੇਰੀ ਜਿੰਦ ਰੂਪੀ ਵਹੁਟੀ ਨੂੰ ਮੌਤ ਰੂਪੀ ਵਰ ਨੇ ਵਿਆਹ ਕੇ ਇਸ ਪੇਕੇ ਘਰ ਤੋਂ ਪਰਲੋਕ ਰੂਪੀ ਸਹੁਰੇ ਘਰ ਵੱਲ ਤੁਰ ਜਾਣਾ ਤੇ ਉਦੋਂ ਵੀ ਸਾਨੂੰ ਸੋਹਿਲਾ ਸਾਹਿਬ ਦੀ ਬਾਣੀ ਗਾਉਣ ਦੀ ਸਤਿਗੁਰਾਂ ਨੇ ਹਦਾਇਤ ਕੀਤੀ ਹੈ। ਜਿੱਥੇ ਖੁਸ਼ੀ ਦੇ ਗੀਤ ਨੂੰ ਸੋਹਿਲਾ ਕਿਹਾ, ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰੈਂ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹਿੰਦੇ ਗੱਲਾਂ ਬਾਤਾਂ ਨਾਲ ਨਹੀਂ, ਜਦੋਂ ਮਾਲਕ ਦੀ ਨਦਰੇ ਕਰਮ ਹੋਵੇ ਫਿਰ ਮਨੁੱਖ ਇਸ ਸੱਚੇ ਸ਼ਬਦ ਰੂਪੀ ਸੋਹਿਲੇ ਨਾਲ ਜੁੜਦਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੇ ਮਿਲਾਪ ਲਈ ਦੁਨਿਆਵੀ ਵੈਰਾਗ ਲਈ ਪ੍ਰਭੂ ਦੇ ਮਿਲਾਪ ਦੀ ਖੁਸ਼ੀ ਵਿੱਚ ਜਿਹੜੇ ਸਿਫਤ ਸਲਾਹ ਦੇ ਗੀਤ ਗਾਉਂਦਾ, ਸਾਹਿਬ ਕਹਿੰਦੇ ਇਹ ਖੁਸ਼ੀ ਦੇ ਸੋਹਿਲੇ ਨੇ। ਆਨੰਦ ਸਾਹਿਬ ਵਿੱਚ ਆਨੰਦ ਦਾ ਅਰਥ ਹੈ ਖੁਸ਼ੀ ਸੁੱਖ ਤੇ ਉਹਦੇ ਵਿੱਚ ਦੋ ਵਾਰ ਜ਼ਿਕਰ ਆਉਂਦਾ, ਇੱਕ ਤਾਂ ਸ਼ਬਦੋ ਸੁਹਾਵਾ ਸਦਾ ਸੋਹਿਲਾ ਵਾਲੀ ਪੌੜੀ ਜਿਹੜੀ ਦਾਸ ਨੇ ਹੁਣ ਪੜ੍ਹੀ ਹੈ ਤੇ ਇੱਕ ਅਖੀਰਲੀ ਪੌੜੀ ਤੋਂ ਪਹਿਲਾਂ ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ। ਗਰੀਬ ਨਵਾਜ ਜੀ ਨੇ ਸਾਨੂੰ ਸਤਸੰਗ ਰੂਪੀ ਸੱਚੇ ਘਰ ਵਿੱਚ ਟਿੱਕੇ ਸੱਚੇ ਪ੍ਰਭੂ ਦੇ ਸੋਹਲੇ ਗਾਉਣ ਦੀ ਹਦਾਇਤ ਕੀਤੀ, ਚਾਹੇ ਉਹ ਗੁਰਬਾਣੀ ਪਾਠ ਰੂਪ ਵਿੱਚ ਹੋਣ, ਚਾਹੇ ਉਹ ਗੁਰਬਾਣੀ ਕੀਰਤਨ ਰੂਪ ਵਿੱਚ ਹੋਣ, ਚਾਹੇ ਕਥਾ ਵਿਚਾਰਾਂ ਰੂਪ ਦੇ ਵਿੱਚ ਹੋਣ, ਭਾਵ ਮਾਲਕ ਦੇ ਗੁਣ ਗਾਉਣੇ ਨੇ। ਸੋਹਲੇ ਦਾ ਮਤਲਬ ਕੇਵਲ ਗੀਤ ਨਹੀਂ, ਭਾਵ ਉਹਦੀ ਸਿਫਤ ਸਲਾਹ ਹੈ। ਦੁਨਿਆਵੀ ਤੌਰ 'ਤੇ ਵੀ ਜਦੋਂ ਕੋਈ ਕਿਸੇ ਮਨੁੱਖ ਦੀ ਸਿਫਤ ਕਰੀ ਜਾਵੇ ਤੇ ਆਪਾਂ ਕਹਿੰਦੇ ਵੇਖੋ ਜੀ ਉਹ ਫਲਾਣੇ ਬੰਦੇ ਦੇ ਹੀ ਸੋਹਲੇ ਗਾਈ ਜਾਂਦਾ, ਉੱਥੇ ਉਹ ਗਾਉਂਦਾ ਨਹੀਂ ਹੁੰਦਾ, ਉਹ ਉਹਦੇ ਬਾਰੇ ਕੁਝ ਕਹਿ ਰਿਹਾ ਹੁੰਦਾ। ਹੁਣ ਸੋਹਲੇ ਨੂੰ ਆਪਾਂ ਸਮਝੀਏ ਕਿ ਕੇਵਲ ਗਾਉਣ ਨੂੰ ਜਾਂ ਗੀਤ ਨੂੰ ਸੋਹਲਾ ਹੀ ਨਹੀਂ, ਜਦੋਂ ਅਸੀਂ ਪ੍ਰਭੂ ਦੇ ਗੁਣ ਮਿਲ ਬੈਠ ਕੇ ਸਾਂਝੇ ਕਰਦੇ ਹਾਂ, ਚਾਹੇ ਉਹ ਪਾਠ ਹੈ ਕੀਰਤਨ ਹੈ ਕਥਾ ਹੈ, ਇਹ ਪਰਮਾਤਮਾ ਦੇ ਸੋਹਲੇ ਗਾਉਣੇ ਨੇ, ਪਰਮਾਤਮਾ ਦੀਆਂ ਵਡਿਆਈਆਂ ਕਰਨੀਆਂ ਨੇ। ਉਸਤਤ ਮਨ ਮੈਂ ਕਰ ਨਿਰੰਕਾਰ, ਸਲਾਹੀ ਸਲਾਹ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਐ। ਸਾਹਿਬ ਕਹਿੰਦੇ ਉਹਦੀ ਸਿਫਤ ਸਲਾਹ ਕਰ, ਜਿਹਦੀ ਸਿਫਤ ਸਲਾਹ ਕਰਦਿਆਂ ਤੂੰ ਇੱਕ ਦਿਨ ਉਹਦਾ ਰੂਪ ਹੋ ਜਾਵੇਂ। ਦੁਨੀਆ ਨਾ ਸਲਾਹ ਜੋ ਮਰ ਵੰਝਸੀ, ਲੋਕਾਂ ਨਾ ਸਲਾਹ ਜੋ ਮਰ ਖਾਕ ਥੀ। ਕਹਿੰਦੇ ਜਿਨ੍ਹਾਂ ਨੇ ਇੱਕ ਦਿਨ ਮਰ ਕੇ ਖਾਕ ਵਿੱਚ ਮਿੱਟੀ ਵਿੱਚ ਮਿਲ ਕੇ ਮਿੱਟੀ ਹੋ ਜਾਣਾ, ਉਹਨਾਂ ਦੇ ਸੋਹਲੇ ਗਾਉਣ ਦਾ ਕੀ ਲਾਭ, ਉਹਨਾਂ ਦੀ ਉਸਤਤ ਕਰਨ ਦਾ ਕੀ ਲਾਭ। ਉਸਤਤ ਉਹਦੀ ਕਰ, ਸੋਹਲੇ ਉਹਦੇ ਗਾ, ਉਹਦੀ ਸਿਫਤ ਸਲਾਹ ਕਰ, ਉਹਦੀਆਂ ਵਡਿਆਈਆਂ ਕਰ, ਜਿਹੜਾ ਸਦੀਵ ਕਾਲ ਲਈ ਤੇਰੀ ਇਸ ਜ਼ਿੰਦਗੀ ਦਾ ਸਹਾਰਾ ਹੈ, ਜੋ ਤੇਰੇ ਜੀਵਨ ਤੋਂ ਪਹਿਲਾਂ ਵੀ ਹੈ ਤੇ ਤੇਰੇ ਮਰਨ ਤੋਂ ਬਾਅਦ ਵੀ ਹੈ, ਸਦਾ ਉਸ ਮਾਲਕ ਦੀ ਸਿਫਤ ਸਲਾਹ ਦੇ ਨਾਲ ਜੁੜਿਆ ਕਰ। ਜਦੋਂ ਅਸੀਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਪੜ੍ਹਦੇ ਹਾਂ ਉਹਦੇ ਵਿੱਚ ਪੰਜ ਸ਼ਬਦ ਨੇ। ਪਹਿਲੇ ਤਿੰਨ ਸ਼ਬਦ ਨੇ ਗੁਰੂ ਨਾਨਕ ਸਾਹਿਬ ਜੀ ਦੇ, ਅਤੇ ਚੌਥਾ ਸ਼ਬਦ ਗੁਰੂ ਰਾਮਦਾਸ ਜੀ ਦਾ, ਅਤੇ ਪੰਜਵਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਸ ਬਾਣੀ ਦਾ ਸਿਰਲੇਖ ਰੱਖਿਆ ਸੋਹਿਲਾ, ਅਤੇ ਗਰੀਬ ਨਵਾਜ਼ ਸਾਨੂੰ ਸੁਚੇਤ ਕਰਦੇ ਨੇ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਫਿਰ ਸਮਝ ਆਵੇਗੀ ਕਿ ਸੋਹਿਲਾ ਸਾਹਿਬ ਦੀ ਬਾਣੀ ਦਾ ਸੰਬੰਧ ਕੇਵਲ ਮਰਨ ਸਮੇਂ ਦੇ ਨਾਲ ਹੀ ਨਹੀਂ, ਕੇਵਲ ਰਾਤ ਨੂੰ ਸੌਣ ਤੱਕ ਹੀ ਸੀਮਤ ਨਹੀਂ। ਇਹ ਸੋਹਿਲਾ ਉਹ ਹੈ ਜਿਹਨੂੰ ਗਾਉਣ ਨਾਲ ਸਦਾ ਸੁੱਖ ਹੋਏ। ਅਤੇ ਸਾਹਿਬ ਕਹਿੰਦੇ ਨਿਰਭਉ ਦਾ ਸੋਹਿਲਾ ਗਾਉਣਾ, ਜਿਹੜੇ ਡਰ ਵਿੱਚ ਨੇ ਉਹਨਾਂ ਦਾ ਸੋਹਿਲਾ ਨਹੀਂ ਗਾਉਣਾ, ਅਤੇ ਉਹਦੀ ਕੀਰਤੀ ਕਰ, ਉਹਦੀ ਵਡਿਆਈ ਕਰ ਜਿਹੜਾ ਸਦੀਵ ਕਾਲ ਲਈ ਇਸ ਜਗਤ ਵਿੱਚ ਸਥਿਰ ਹੈ। ਸਤਿਗੁਰੂ ਗਰੀਬ ਨਵਾਜ਼ ਜੀ ਨੇ ਉਸ ਸੋਹਿਲੇ ਦਾ ਜ਼ਿਕਰ ਅੱਜ ਦੇ ਇਸ ਪਾਵਨ ਪਵਿੱਤਰ ਗੁਰੂ ਸ਼ਬਦ ਵਿੱਚ ਕੀਤਾ। ਆਪ ਵੀ ਗੁਰੂ ਅਮਰਦਾਸ ਮਹਾਰਾਜ ਸਾਰੀ ਉਮਰ ਪਰਮਾਤਮਾ ਦੇ ਹੀ ਉਹਨਾਂ ਨੇ ਸੋਹਿਲੇ ਗਾਏ ਨੇ, ਗੁਰੂ ਦੀ ਸਿਫਤ ਸਲਾਹ ਕੀਤੀ ਹੈ। ਤਾਂ ਹੀ ਭੱਟ ਸਾਹਿਬਾਨ ਨੇ ਕਿਹਾ, ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ ਦੋ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ। ਹੇ ਗੁਰੂ ਅਮਰਦਾਸ ਜੀ, ਤੁਸੀਂ ਇੱਕ ਨੂੰ ਸਿਮਰਿਆ, ਇੱਕ ਨੂੰ ਮਨ ਵਿੱਚ ਵਸਾਇਆ, ਇੱਕ ਨੂੰ ਸੁਪਨੇ ਵੇ ਯਾਦ ਕੀਤਾ, ਜਾਗਦਿਆਂ ਵੀ ਇੱਕ ਦੀ ਅਰਾਧਨਾ ਕੀਤੀ, ਤੀਹਾਂ ਦਿਨਾਂ ਵਿੱਚ ਪੈਂਤੀ ਅੱਖਰਾਂ ਵਿੱਚ ਵੀ ਤੁਸੀਂ ਇੱਕੋ ਦੀ ਸਿਫਤ ਸਲਾਹ ਕੀਤੀ, ਭਾਵ ਉਹ ਪ੍ਰਭੂ ਜਿਹੜਾ ਇੱਕ ਤੋਂ ਲੱਖਾਂ ਅਤੇ ਲੱਖਾਂ ਤੋਂ ਫਿਰ ਇੱਕ, ਸਦਾ ਤੁਸੀਂ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹੋ, ਉਹਦੀ ਸਿਫਤ ਸਲਾਹ ਕਰਦੇ ਹੋ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਾਲਕ ਵੱਲੋਂ ਸੱਦਾ ਆਇਆ ਨਾ, ਅਤੇ ਉੱਥੇ ਜ਼ਿਕਰ ਕੀਤਾ ਬਾਬਾ ਸੁੰਦਰ ਜੀ ਨੇ, ਹਰ ਭਾਣਾ ਗੁਰ ਭਾਇਆ ਗੁਰ ਜਾਵੈ ਹਰ ਪ੍ਰਭ ਪਾਹ ਜੀਓ, ਸਤਿਗੁਰੂ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨੈ ਕੇਰੀ ਹਰ ਦਿਓ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਅੰਤ ਵੇਲੇ ਵੀ ਇੱਕੋ ਹੀ ਜਾਚਨਾ ਕੀਤੀ, ਮਾਲਕ ਜੀ ਆਪਣੀ ਸਿਫਤ ਸਲਾਹ ਨਾ ਜੋੜੀ ਰੱਖਿਓ, ਜਿਹਦੇ ਨਾਲ ਲੋਕ ਪਰਲੋਕ ਸਵਰ ਜਾਣ, ਜਿਹਦੇ ਨਾਲ ਮਨੁੱਖਾ ਜੀਵਨ ਸਫਲ ਹੋ ਸਕੇ। ਆਓ ਬੜੇ ਪਿਆਰ ਨਾਲ, ਕਿਉਂਕਿ ਸ਼ਬਦ ਲੰਬੇਰਾ ਹੈ, ਸ਼ਬਦ ਦੀ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਵਿਚਾਰ ਬਖਸ਼ਿਸ਼ ਕੀਤੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਉਹਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਤੀਜਾ।
ਪਾਵਨ ਅੰਮ੍ਰਿਤਮਈ ਬਚਨ ਸੂਹੀ ਰਾਗ ਅੰਦਰ ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ।
ਸ਼ਬਦ ਸੱਚੈ ਸੱਚ ਸੋਹਿਲਾ, ਜਿਥੈ ਸੱਚੇ ਕਾ ਹੋਏ ਵਿਚਾਰੋ ਰਾਮ।
ਸਾਹਿਬ ਜੀ ਕਿਰਪਾ ਕਰ ਰਹੇ ਨੇ ਕਿ ਪ੍ਰਭੂ ਦੀ ਸਿਫਤ ਸਲਾਹ ਦਾ ਜਿਹੜਾ ਸੱਚਾ ਗੀਤ ਹੈ ਉਹ ਪਰਮੇਸ਼ਰ ਦਾ ਸ਼ਬਦ ਹੀ ਹੈ, ਭਾਵ ਸ਼ਬਦ ਰਾਹੀਂ ਹੀ ਉਹਦੇ ਸੋਹਿਲੇ ਗਾਉਣੇ ਨੇ, ਸ਼ਬਦ ਨੂੰ ਪੜਿਆ ਜਾਵੇ, ਗਾਵਿਆ ਜਾਵੇ, ਵਿਚਾਰਿਆ ਜਾਵੇ। ਸਾਹਿਬ ਕਹਿੰਦੇ ਜਿਸ ਜਗ੍ਹਾ ਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਸੋਹਿਲੇ ਗਾਏ ਜਾਂਦੇ ਨੇ, ਜਿੱਥੇ ਉਸ ਸੱਚੇ ਪ੍ਰਭੂ ਦੇ ਨਾਮ ਦੀਆਂ ਵਡਿਆਈਆਂ, ਉਹਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਹੈ।
ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਉਰ ਧਾਰੇ ਰਾਮ।
ਇਸ ਸਿਫਤ ਸਲਾਹ ਦੇ ਸੋਹਲੇ ਦੇ ਨਾਲ ਮਨੁੱਖਾ ਜੀਵਨ ਵਿੱਚੋਂ ਸਭ ਤੋਂ ਪਹਿਲਾਂ ਹਉਮੈ ਰੂਪੀ ਵਿਕਾਰ ਜਿਹੜੇ ਨੇ, ਕਿਲਵਿਖ ਰੂਪੀ ਪਾਪ ਜਿਹੜੇ ਨੇ, ਉਹ ਖਤਮ ਹੁੰਦੇ ਨੇ। ਗਰੀਬ ਨਵਾਜ ਜੀ ਦੇ ਬਚਨ ਨੇ, ਜੈ ਹਰ ਸਿਮਰਨ ਭਇਆ ਤੈਂ ਉਪਾਧ ਗਤ ਕੀਨੀ। ਜਿੱਥੇ ਮਾਲਕ ਦਾ ਸਿਮਰਨ ਹੈ ਉੱਥੇ ਉਪਾਧੀਆਂ ਦਾ ਨਾਸ ਹੋ ਜਾਂਦਾ ਹੈ। ਕੋਟ ਜਨਮ ਕੇ ਕਿਲਵਿਖ ਨਾਸੇ, ਸਿਮਰਤ ਪਾਵਨ ਤਨ ਮਨ ਸੁਖ। ਜਦੋਂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਵੇ, ਪ੍ਰਭੂ ਦੇ ਸੋਹਲੇ ਰੂਪੀ ਗੀਤ ਗਾਏ ਜਾਣ, ਮਾਲਕ ਦੀਆਂ ਵਡਿਆਈਆਂ ਕੀਤੀਆਂ ਜਾਣ, ਸਾਡੀ ਜ਼ਿੰਦਗੀ ਵਿੱਚੋਂ ਸਭ ਤੋਂ ਪਹਿਲਾਂ ਹਉਮੈ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਜਿਹਨੂੰ ਜਪ ਜਪ ਕੇ, ਜਿਹਨੂੰ ਗਾ ਗਾ ਕੇ ਅੰਦਰੋਂ ਹਉਮੈ ਨੂੰ ਦੂਰ ਕਰਨਾ। ਸਾਹਿਬ ਜੀ ਨੇ ਹਉਮੈ ਨੂੰ ਦੀਰਘ ਰੋਗ ਕਿਹਾ, ਬੜਾ ਲੰਮਾ ਰੋਗ ਹੈ, ਪਰ ਸਾਹਿਬ ਕਹਿੰਦੇ ਇਹ ਲਾ ਇਲਾਜ ਨਹੀਂ, ਇਹਦੇ ਵਿੱਚ ਹੀ ਇਹਦੀ ਔਸ਼ਧੀ ਵੀ ਹੈ। ਭਾਵ ਮੈਂ ਦੀ ਜਗ੍ਹਾ ਬੰਦਾ ਤੂੰ ਤੂੰ ਕਰਨ ਲੱਗ ਪਵੇ ਤੇ ਬਸ ਇਹ ਤੂੰ ਤੂੰ ਹੀ ਉਹਦੀ ਦਵਾਈ ਹੈ, ਜਿਹਦੇ ਨਾਲ ਹਉਮੈ ਦਾ ਰੋਗ ਸਾਡੀ ਜ਼ਿੰਦਗੀ ਵਿੱਚੋਂ ਦੂਰ ਹੋਣਾ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਕਹੇ ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਜਬ ਹਮ ਹੋਤੇ ਤਬ ਤੂੰ ਨਾਹੀ, ਕਹਿੰਦੇ ਜਦੋਂ ਤੱਕ ਅਸੀਂ ਹੰਕਾਰ ਕਰਦੇ ਸਾਂ ਉਦੋਂ ਤੂੰ ਪ੍ਰਗਟ ਨਹੀਂ ਹੋਇਆ, ਤੇ ਜਦੋਂ ਤੁਸੀਂ ਪ੍ਰਗਟ ਹੋ ਗਏ ਫਿਰ ਹੰਕਾਰ ਅੰਦਰੋਂ ਖਤਮ ਹੋ ਗਿਆ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਬਸ ਮੇਰੀ ਮੇਰੀ, ਮੈਂ ਦੀ ਜਗ੍ਹਾ ਤੇਰਾ ਤੇਰਾ, ਤੇਰੀ ਤੇਰੀ ਕਹਿਣਾ, ਕਿਉਂਕਿ ਜਬ ਲੱਗ ਮੇਰੀ ਮੇਰੀ ਕਹੈ, ਤਬ ਲੱਗ ਕਾਜ ਏਕ ਨਹੀਂ ਸਰੈ। ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਜਿਵੇਂ ਨੈਗੇਟਿਵ ਅਤੇ ਪੋਜੀਟਿਵ ਦੋਵਾਂ ਨੂੰ ਜੋੜਾਂਗੇ ਤੇ ਸਪਾਰਕ ਹੁੰਦੀ ਹੈ ਨਾ, ਇਸੇ ਤਰ੍ਹਾਂ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਬਸਿਆ ਇੱਕ ਠਾਈ। ਜਿੱਥੇ ਮਨੁੱਖ ਦਾ ਹੰਕਾਰ ਹੈ ਉੱਥੇ ਪਰਮਾਤਮਾ ਨਹੀਂ, ਤੇ ਜਿੱਥੇ ਪਰਮਾਤਮਾ ਹੈ ਉੱਥੇ ਹੰਕਾਰ ਨਹੀਂ। ਪਰਮਾਤਮਾ ਨੂੰ ਸਭ ਕੁਝ ਭਾਉਂਦਾ, ਜੇ ਨਹੀਂ ਭਾਉਂਦਾ ਤੇ ਹੰਕਾਰ ਨਹੀਂ ਭਾਉਂਦਾ। ਦੁਨੀਆਂ ਦੇ ਤਮਾਮ ਗ੍ਰੰਥ ਇੱਕ ਸੁਰ ਵਿੱਚ ਹੋ ਕੇ ਆਖਦੇ ਨੇ, ਹਰ ਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਕਹਿੰਦੇ ਕੂਕ ਕੂਕ ਕੇ ਧਾਰਮਿਕ ਗ੍ਰੰਥ ਆਖਦੇ ਨੇ ਕਿ ਹਰੀ ਨੂੰ ਹੰਕਾਰ ਭਾਉਂਦਾ ਨਹੀਂ ਹੈ। ਇਸ ਕਰਕੇ ਜਦੋਂ ਉਹਦੀ ਸਿਫਤ ਸਲਾਹ ਵਿੱਚ ਜੁੜਾਂਗੇ ਤੇ ਸਭ ਤੋਂ ਪਹਿਲਾਂ ਸਾਡੇ ਅੰਦਰੋਂ ਹਉਮੈ ਦਾ ਅਭਾਵ ਹੋਵੇਗਾ, ਫਿਰ ਕਿਲਵਿਖ ਪਾਪ ਜਿਹੜੇ ਨੇ ਉਹ ਦੂਰ ਹੋਣਗੇ। ਕਿਉਂਕਿ ਜਿਵੇਂ ਜਿਵੇਂ ਮਾਲਕ ਦੀ ਸਿਫਤ ਸਲਾਹ ਨੂੰ ਸੱਚ ਰੱਖਿਆ ਉਰ ਧਾਰੇ ਰਾਮ, ਮਨੁੱਖ ਉਸ ਸੱਚੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੇਗਾ।
ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ, ਫਿਰ ਭਵ ਜਲ ਤਰਨ ਨਾ ਹੋਏ।
ਜਿਨ੍ਹਾਂ ਨੇ ਸੱਚ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਉਹ ਦੁਸਤਰ ਨਾ ਤਰੇ ਜਾਣ ਵਾਲੇ ਭਵ ਸਾਗਰ ਨੂੰ ਤਰ ਲੈਂਦੇ ਨੇ, ਤੇ ਉਹਨਾਂ ਨੂੰ ਫਿਰ ਵਾਰ ਵਾਰ ਇਹ ਸਾਗਰ ਤਰਨਾ ਨਹੀਂ ਪੈਂਦਾ। ਭਾਵ ਉਹ ਜਨਮ ਮਰਨ ਦੇ ਗੇੜ ਵਿੱਚ ਫਿਰ ਇਸ ਭਾਵ ਸਾਗਰ ਵਿੱਚ ਡੁੱਬਣ ਤੋਂ, ਗੋਤੇ ਖਾਣ ਤੋਂ ਬਚ ਜਾਂਦੇ ਨੇ। ਜਿਨ੍ਹਾਂ ਨੇ ਮਾਲਕ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ, ਜਿਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਕਹਿੰਦੇ ਪ੍ਰਭੂ ਦੀ ਸਿਫਤ ਸਲਾਹ ਰੂਪੀ ਵਸਤੂ ਇਹ ਤਿਆਗਣ ਯੋਗ ਨਹੀਂ, ਸਗੋਂ ਇਹਨੂੰ ਨਿਤ ਨਿਤ ਹਰ ਰੋਜ਼ ਇਹਨੂੰ ਹਰ ਵੇਲੇ ਆਪਣੇ ਹਿਰਦੇ ਘਰ ਵਿੱਚ ਧਾਰਨ ਕਰਕੇ ਰੱਖ। ਤੇ ਜਿਨ੍ਹਾਂ ਨੇ ਇਹ ਧਾਰਨ ਕਰਕੇ ਰੱਖੀ ਹੈ, ਸਾਹਿਬ ਕਹਿੰਦੇ ਫਿਰ ਉਹ ਭਾਵ ਸਾਗਰ ਨੂੰ ਪਾਰ ਕਰ ਜਾਂਦੇ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਲਾਗਲੇ ਪਿੰਡਾਂ ਵਿੱਚ ਜਦੋਂ ਗੁਰਮਤਿ ਪ੍ਰਚਾਰ ਹਿੱਤ ਗਏ, ਤੇ ਇੱਕ ਦਿਨ ਕਥਾ ਕਰਦਿਆਂ ਕਰਦਿਆਂ ਗਰੀਬ ਨਵਾਜ ਨੇ ਇਹ ਬਚਨ ਸੰਗਤਾਂ ਨਾਲ ਸਾਂਝੇ ਕੀਤੇ, ਇਹ ਮਨ ਪਿਆਰਿਆ तू सदा सच संभाले ये कुटंब तू जे देखदा चलै ना ही तेरे नाले साथ तेरा चलै ना ही तिस नाल क्यों चित लाईऐ ऐसा काम मूले ना कीचै जित अंत पशु ताईऐ। हुण जिन्हां ने इत्थे तक व्याख्या सुनी वह विरकत हो गए कहण लगे पातशाह साडा चित करदा भी घर बच्चे किरत छड के असीं तुहाडे नाल ही गोइंदवाल साहब चले जाइए। साहब कहिंदे जी आया नूं गोइंदवाल साहब तीर्थ है जिन्हों गोबिंदपुरी सम किया भट्ट साहबान ने ब्यास दरिया के कंढे ते जम जम आओ पर असी तुहानू ये कदों किया भी तुसी पक्का ही घर छड दिओ किरत छड दिओ बच्चे छड के तुसी पक्के ही गोइंदवाल साहब आके बह जाओ। साहब जी तुसी तां कह रहे हो भी ये कुटंब तू जे देखदा चलै ना ही तेरे नाले। साहब कहिंदे पूरा शब्द ते सुनो सतगुर का उपदेश सुन तू होवै तेरे नाले परिवार विच रह के किरत करदिआं गुरु का उपदेश सुनो ये गुरु का उपदेश नाल जाण वाला है। कह नानक मन प्यारे तू सदा सच संभाले। गरीब नवाज कहण लगे जदों अपने पिंडां तों गोइंदवाल साहब आउंदे हो ते ब्यास दरिया नूं पार किवें करदे हो। कहण लगे जी बेड़ी विच बैठ के। सतगुरु जी ने एक नुकता समझाया कहण लगे जदों बेड़ी विच बैठदे हो तुसीं वेख्या होवेगा कि बेड़ी दे विच मुसाफिर बैठदे ने उन्हां दा भार लद्दिया जांदा है बार कंढे ते खड़ोता मलाह वेखी जांदा है जिथे तक उन्हें निशान लाया हुंदा है जदों उत्थे तक बेड़ी पानी दे विच लै जावे ते फिर वो इशारा कर दिंदा भी हुण ना तां कोई होर मुसाफिर बैठेगा ते ना कोई वाधू भार लद्दिया जावेगा क्योंकि बेड़ी जिथे पानी विच रह के तरनी है उत्थे दोक उंगलां बेड़ी पानी तो उपर भी रहनी जरूरी है। जे किते बेड़ी दो उंगलां भी पानी तो उपर ना रवे ते जिस पानी ते बेड़ी ने तरना जे वो पानी बेड़ी विच पै गया ते बेड़ी डुब जावेगी। साहब कहिंदे किरत रूपी पानी विच अपनी जीवन रूपी बेड़ी नूं रखो। आ जिन्हां नूं सन्यासी त्यागी आपां कहिंदे भी किरत छड के बच्चे छड के घर छड के जंगलां विच चले गए ने उन्हां दीआं बेड़ियां ते सुक्के थां ते इन्हें कदे सुक्के थां ते भी बेड़ी तुरदी। साहब कहिंदे गृहस्त मार्ग गृहस्त परिवार किरत जिहड़ा ये पानी है इहदे विच जीवन रूपी बेड़ी चलेगी ते जिन्हां ने पानी विचों बेड़ी बाहर कढ लई है कंढे ते बैठ के कही जांदे असीं हुण पार हो जावांगे ते बेड़ी तोरनगे किथे। बेड़ी तां पानी विच ही रहनी है ना। साहब कहिंदे बेड़ी रखो घर परिवार विच ही किरत विच ही धंदियां विच ही क्योंकि पानी विच ही बेड़ी रहनी है। पर इन्ने भी खचत ना होयो भी दोक उंगलां बेड़ी उपर ना रवे कदे अठां पैरां चौवी घंटियां विचों दोक घड़िया तुसी नितनेम भी ना करो सिमरन भी ना करो सतसंग भी ना करो ते ताड़ी जीवन रूपी बेड़ी विच पदार्थां दा पानी पै के वो पदार्थ रूपी पानी ही ताड़ी बेड़ी नू डोब दवे। जेड़ी सिख्या गुरु अमरदास जी ने गुरसिखां नू बख्शिश कीती उन्हां दे सके भतीजे भाई गुरदास जी ने सुनी वो लागे सन उन्हां ने बाद विच अपनियां वारां विच कवितां सवैयां राही सानू जिहड़ी सिख्या दित्ती है उहदे विच इहदा भी जिक्र है कि सतगुरु गुरु अमरदास महाराज जी ने जिहड़ी जुगती दसी भाई गुरदास जी कहिंदे ने जैसे बोझ भरी नाव आंगुरी दवै बार होवे पार परे पूर सबै कुशल बिहात है तैसे आठ ही पैर साठ घरी मैं जो एक घरी साध समागम करै निज घर जात है। बेड़ी रखो पानी विच पर पानी तो दो उंगलां उपर जरूर रखियो ना इनू सुके थां ते लजायो भी तुसी जंगलां विच चले जाओ पर्वतां च बैठ जाओ गुफावां विच चले जाओ कहो असी त्यागी हां सन्यासी हां जोगी हां। साहब कहिंदे सिद्ध छप बैठे परबती कौन जगत को पार उतारा बाज गुरु डुब्बा जग सारा जोड बंदे आप तराए किनखे। जिहड़े आप ही नहीं तरे वो तुहानू किवें तारनगे जिहड़े डरदे मारे अपनियां बेड़ियां नू सुके थां ते लै के बैठ गए ने किनारा कशी कर गए ने जिन्हां ने इन्हां पदार्थ रूपी लहरां दे नाल मत्था लाया ही नहीं वो किवें तुहानू पार करनगे। इस करके उहदे नाल जुड़ो ऐसे गुर को बल बल जाइए आप मुकत मोहे तारे। ਜਿਸ ਗੁਰੂ ਨੇ ਆਪ ਘਰ ਪਰਿਵਾਰਾਂ ਵਿੱਚ ਰਹਿ ਕੇ ਆਪ ਉਹ ਤਰਿਆ ਤੇ ਸਾਨੂੰ ਤਾਰਨ ਦੀ ਸਮਰੱਥਾ ਰੱਖਦਾ। ਗਰੀਬ ਨਵਾਜ਼ ਕਹਿੰਦੇ ਫਿਰ ਉਹ ਦੁੱਤਰ ਸਾਗਰ ਤਰਿਆ ਜਾਂਦਾ ਤੇ ਵਾਰ ਵਾਰ ਫਿਰ ਉਹਨੂੰ ਤਾਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ ਦੇ ਸੱਚਾ ਵਿਚਾਰੋ। ਤੇ ਸਾਹਿਬ ਨੇ ਦੋ ਦ੍ਰਿਸ਼ਟਾਂਤ ਦਿੱਤੇ ਸਨ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਿਖਾਣੈ, ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਓਕੇ ਨਿਰਲੇਪ ਰਹਿੰਦਾ, ਮੁਰਗਾਬੀ ਪਾਣੀ ਤੇ ਤਰਦੀ ਆਪਣੇ ਖੰਭ ਸੁੱਕੇ ਰੱਖਦੀ ਹੈ, ਇਵੇਂ ਗ੍ਰਿਸਤ ਰੂਪੀ ਪਾਣੀ ਵਿੱਚ, ਕਿਰਤ ਰੂਪੀ ਪਾਣੀ ਵਿੱਚ, ਪਦਾਰਥਾਂ ਰੂਪੀ ਪਾਣੀ ਵਿੱਚ ਜੀਵਨ ਦੀ ਬੇੜੀ ਨੂੰ ਰੱਖੋ, ਪਰ ਆਪਣੇ ਆਪ ਨੂੰ ਨਿਰਲੇਪ ਰੱਖੋ, ਇਹਦੇ ਵਿੱਚ ਡੁੱਬਣ ਨਾ ਦਿਓ, ਇਹਦੇ ਵਿੱਚ ਪਾਣੀ ਪੈਣ ਨਾ ਦਿਓ, ਇਹਨੂੰ ਪਾਣੀ ਦੇ ਉੱਪਰ ਰੱਖਿਓ। ਤੇ ਫਿਰ ਕਹਿੰਦੇ ਸੁਰਤ ਸ਼ਬਦ ਭਵ ਸਾਗਰ ਤਰੀਐ, ਫਿਰ ਘਰ ਪਰਿਵਾਰ ਵਿੱਚ ਰਹਿੰਦਿਆਂ ਜੀਵਨ ਰੂਪੀ ਬੇੜੀ ਪਾਰ ਹੋ ਜਾਵੇਗੀ।
ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ।
ਸਤਿਗੁਰੂ ਵੀ ਸੱਚੇ ਪ੍ਰਭੂ ਦਾ ਰੂਪ ਹੋਣ ਕਰਕੇ ਸੱਚਾ ਹੈ, ਉਹਦੀ ਸਿਫਤ ਸਲਾਹ ਭਰਪੂਰ ਬਾਣੀ ਵੀ ਸੱਚੀ ਹੈ, ਤੇ ਉਹ ਸੱਚਾ ਸਤਿਗੁਰੂ ਹੀ ਸੱਚ ਪ੍ਰਭੂ ਨੂੰ ਦਿਖਾਉਣ ਦੇ ਸਮਰੱਥ ਹੈ, ਭਾਵ ਉਹਦੇ ਤੋਂ ਬਿਨਾਂ ਹੋਰ ਕੋਈ ਸਾਨੂੰ ਪ੍ਰਭੂ ਦੀ ਸੋਝੀ ਨਹੀਂ ਕਰਵਾ ਸਕਦਾ।
ਸੱਚੇ ਗੁਣ ਗਾਵੇ ਸੱਚ ਸਮਾਵੇ, ਸੱਚ ਵੇਖੈ ਸਭ ਸੋਈ।
ਐਸਾ ਜੀਵ ਫਿਰ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੋਇਆ ਸੱਚੇ ਪ੍ਰਭੂ ਵਿੱਚ ਹੀ ਸਮਾ ਜਾਂਦਾ, ਤੇ ਉਹਨੂੰ ਸਮਝ ਆ ਜਾਂਦੀ ਹੈ, ਉਹ ਹਰ ਥਾਂ ਤੇ ਫਿਰ ਸੱਚੇ ਪ੍ਰਭੂ ਨੂੰ ਹੀ ਵੇਖਦਾ। ਜੈ ਜੈ ਪੇਖੋ ਤੈ ਹਜੂਰ, ਦੂਰ ਕਤੋਂ ਨਾ ਜਾਈ। ਹਰ ਥਾਂ ਤੇ ਉਹਨੂੰ ਨਿਰੰਕਾਰ ਹੀ ਦਿਖਾਈ ਦਿੰਦਾ। ਦਿਲ ਗਰ ਦਾਨਾ ਬਵਦ, ਅੰਦਰ ਕਨਾਰ ਸ਼ਿਆਰ ਹਸਤ, ਚਸ਼ਮ ਗਰ ਬੀਨਾ ਬਵਦ, ਦਰ ਹਰ ਤਰਫ ਦਿਦਾਰ ਅਸਤ। ਸਾਹਿਬ ਕਹਿੰਦੇ ਨੇ ਭਾਈ ਨੰਦ ਲਾਲ ਜੀ ਕਿ ਜੇ ਤੇਰਾ ਦਿਲ ਦਾਨਾ ਤੇ ਪਰਮਾਤਮਾ ਤੇ ਤੇਰੀ ਬੁੱਕਲ ਵਿੱਚ ਬੈਠਾ ਸੱਜਣਾ, ਜੇ ਤੇਰੀਆਂ ਅੱਖਾਂ ਦਾਨੀਆਂ ਨੇ, ਜਿੱਧਰ ਵੇਖੇਗਾ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਤੈਨੂੰ ਹਰ ਥਾਂ ਤੇ ਉਹ ਪ੍ਰਭੂ ਰਮਿਆ ਹੋਇਆ ਦਿਖਾਈ ਦੇਵੇਗਾ।
ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਏ।
ਪਹਿਲੇ ਪਦੇ ਦੀ ਸਤਿਗੁਰੂ ਜੀ ਸੰਪੂਰਨਤਾ ਕਰ ਰਹੇ ਨੇ, ਹੇ ਨਾਨਕ ਉਹ ਪ੍ਰਭੂ ਜਿੱਥੇ ਆਪ ਥਿਰ ਰਹਿਣ ਵਾਲਾ ਸੱਚ ਸਰੂਪ ਹੈ, ਉੱਥੇ ਉਹਦੀ ਨਾਈ ਦਾ ਅਰਥ ਹੈ ਵਡਿਆਈ ਵੀ ਸੱਚੀ ਹੈ। ਇਹ ਸ਼ਬਦ ਹੈ ਅਰਬੀ ਭਾਸ਼ਾ ਦਾ ਸਨਾਈ, ਤੇ ਸਤਿਗੁਰੂ ਜੀ ਨੇ ਜਾਂ ਤਾਂ ਨੰਨੇ ਨੂੰ ਕੰਨਾ ਈੜੀ ਬਿਹਾਰੀ ਨਾਈ, ਤੇ ਜਾਂ ਫਿਰ ਐੜਾ ਅੱਗੇ ਲਾ ਕੇ ਅਸਨਾਈ ਸ਼ਬਦ ਵਰਤਿਆ। ਜਿਵੇਂ ਸ਼ਬਦ ਹੈ ਸਥਿਰ, ਪਰ ਬਾਣੀ ਵਿੱਚ ਆਵੇਗਾ ਥੱਥੇ ਨੂੰ ਸਿਹਾਰੀ ਤੇ ਰਾਰਾ ਥਿਰ, ਤੇ ਜਾਂ ਐੜਾ ਲਾ ਕੇ ਅਸਥਿਰ। ਭਾਵ ਗਰੀਬ ਨਵਾਜ਼ ਨੇ ਇੱਥੇ ਜਿਹੜਾ ਸੱਚੀ ਨਾਈ, ਨਾਈ ਦਾ ਅਰਥ ਹੈ ਤੇਰੀ ਵਡਿਆਈ, ਹੇ ਪ੍ਰਭੂ ਤੂੰ ਆਪ ਵੀ ਸੱਚਾ ਹੈ ਤੇ ਤੇਰੀ ਵਡਿਆਈ ਵੀ ਸੱਚੀ ਹੈ, ਤੇ ਜਿਹੜੇ ਤੇਰੀ ਸਿਫਤ ਸਲਾਹ ਨਾਲ ਜੁੜ ਜਾਂਦੇ ਨੇ ਸੱਚ ਨਿਸਤਾਰਾ ਹੋਈ, ਤੂੰ ਸੱਚਮੁੱਚ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ, ਸੱਚੇ ਪ੍ਰਭੂ ਨਾਲ ਜੁੜ ਕੇ ਉਹਨਾਂ ਜੀਵਾਂ ਦਾ ਨਿਸਤਾਰਾ ਹੋ ਜਾਂਦਾ ਹੈ।
ਸੱਚ ਸਤਿਗੁਰ ਸੱਚ ਬੁਝਾਇਆ, ਪਤ ਰਾਖੈ ਸੱਚ ਸੋਈ ਰਾਮ।
ਸੱਚੇ ਸਤਿਗੁਰੂ ਨੇ ਜਿਨ੍ਹਾਂ ਜੀਵਾਂ ਨੂੰ ਸੱਚੇ ਪ੍ਰਭੂ ਦੀ ਸੋਝੀ ਕਰਵਾ ਦਿੱਤੀ ਹੈ, ਫਿਰ ਉਹਨਾਂ ਨੂੰ ਸਮਝ ਆ ਜਾਂਦੀ ਕਿ ਸੱਚਾ ਪ੍ਰਭੂ ਹੀ ਸਾਡੀ ਪਤ ਰੱਖਣ ਵਾਲਾ ਹੈ। ਜਿਸ ਪਤ ਰਾਖੇ ਸਾਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਪ੍ਰਭੂ ਨਾਲ ਜੁੜ ਕੇ ਹੀ ਪਤ ਹੈ। ਤਿੰਨ ਪਤ, ਤਿੰਨ ਮਤ, ਤਿੰਨ ਧਨ ਪੱਲੈ, ਜਿਨ ਹਿਰਦੈ ਰਿਹਾ ਸਮਾਏ। ਸਾਹਿਬ ਕਹਿੰਦੇ ਜੇ ਦਾਤਾਂ ਕੋਲ ਨੇ, ਦਾਤਾ ਕੋਲ ਨਹੀਂ ਤੇ ਸਾਡੀ ਕਾਹਦੀ ਪਤ ਹੈ। ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ, ਨਾਨਕ ਕਹੂੰ ਨਾ ਸੀਜਈ ਬਿਨ ਨਾਵੈ ਪਤ ਜਾਏ। ਉਹਨਾਂ ਦੀ ਕੋਈ ਇੱਜ਼ਤ ਨਹੀਂ ਜਿਹੜੇ ਦਾਤੇ ਨਾਲ ਨਹੀਂ ਜੁੜੇ। ਪ੍ਰਭੂ ਨਾਲ ਜੁੜਨਾ ਹੀ ਅਸਲ ਵਿੱਚ ਪਤ ਹੈ, ਤੇ ਉਹ ਪਤ ਸਦਾ ਕਾਇਮ ਰਹਿਣ ਵਾਲੀ। ਸਾਹਿਬ ਕਹਿੰਦੇ ਨੇ ਜਿਹੜਾ प्रभु नाल जुड़ जावे लोकी भावे उन्हां दी किन्नी भी बतकोई क्यों ना करन, कोई आखे भूतना कोई कहे बिताला कोई आखे आदमी नानक विचारा, पर गुरु नानक साहब दी पत विच इज्जत विच कोई फर्क पिया, क्योंकि उन्हां दी पत दुनियावी नहीं सच्चे साहब नाल जुड़ी हुई है। ते जिस पत राखे साचा साहिब नानक मेट ना सकै कोई, निंदक बतकोइयां करन वाले उन्हां दी इज्जत पत विच कोई फर्क नहीं पा सकदे।
सच्चा भोजन पाओ सच्चा है, सच्चा नाम सुख होई राम।
जिथे सच्चे नाम वे जुड़ के उन्हां नू आत्मक सुख प्राप्त हुंदा है, उत्थे प्रभु दी प्रेमा भगती ही, प्रभु नाल प्रेम करना ही उन्हां दा सच्चा आत्मक भोजन है। जिवें शरीरक तौर ते 36 प्रकार दा भोजन है, इसे तरह गरीब नवाज ने सानू जपजी साहब रूपी भोजन, सुखमणी साहब रूपी भोजन, आनंद साहब रूपी भोजन। साहब कहिंदे जिवें तू नित नवें भोजन खाना है, इवें जदों तेरा चित करे सहज पाठ कर, कदे सिद्ध गोष्ठ पढ़िया कर, कदे तू 12 पढ़िया कर, कदे थित्ती गौड़ी पढ़ लिया कर। ये सारी बाणी थाल विच तीन वस्तु पईओ सत संतोख विचारो, एक ऐसा आत्मक भोजन का परोसिया होया थाल है कि जदों तेरा जी करे भी मैं केड़ी बाणी पढ़नी है, पढ़िया कर, जिवें तेरा चित करे भी मैं अज आ भोजन खाना है, वह शरीरक तौर ते तू खाई जाना है, पर तेरी आत्मा ते भुखी है। तू लखां रुपये खर्च करके शरीर की पोशाक तो संवा लैना, पर आत्मा ते तेरी नंगी है, आत्मा ते तेरी बिल्कुल गरीब है। जिवें किसी गरीब नू ना खाण लई भोजन मिलता है, ना पहनण लई कपड़े मिलते ने, आपां कहिंदे आ वेखो बेचारा भुखा भी है ते नंगा भी है। जिहड़े अमीर लोग ने ਉਹ ਪੁਸ਼ਾਕ ਕਰਕੇ ਸਰੀਰ ਤਾਂ ਢੱਕ ਲੈਂਦੇ ਨੇ, ਭੋਜਨ ਖਾ ਕੇ ਰੱਜ ਤਾਂ ਜਾਂਦੇ ਨੇ, ਪਰ ਅੰਦਰੋਂ ਬਿਲਕੁਲ ਭੁੱਖੇ ਤੇ ਆਤਮਾ ਕਰਕੇ ਉਹ ਬਿਲਕੁਲ ਨੰਗੇ ਨੇ। ਸਾਹਿਬ ਕਹਿੰਦੇ ਨੰਗਾ ਦੋਜਕ ਚਾਲਿਆ, ਉਹ ਜਦੋਂ ਤੁਰਦੇ ਨੇ ਫਿਰ ਨੰਗੇ ਹੀ ਉਹਨਾਂ ਨੂੰ ਨਰਕਾਂ ਵਿੱਚ ਘੱਲਿਆ ਜਾਂਦਾ, ਕਿਉਂਕਿ ਉਹਨਾਂ ਦੀ ਆਤਮਾ ਦੀ ਪੁਸ਼ਾਕ ਨਾਮ ਰੂਪੀ ਕੱਪੜਾ ਤੇ ਉਹਨਾਂ ਕੋਲ ਹੈ ਹੀ ਨਹੀਂ, ਉਹਨਾਂ ਦੇ ਕੋਲ ਆਤਮਕ ਰੂਪੀ ਭੋਜਨ ਖੁਰਾਕ ਤਾਂ ਹੈ ਹੀ ਨਹੀਂ, ਬਿਲਕੁਲ ਉਹ ਨੰਗੇ ਤੇ ਭੁੱਖੇ ਹੀ ਨੇ। ਪਰ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਆਪਣੀ ਜੀਵਨ ਦੀ ਪੁਸ਼ਾਕ, ਆਪਣੀ ਆਤਮਕ ਖੁਰਾਕ ਮੰਨ ਲਿਆ, ਸਾਹਿਬ ਕਹਿੰਦੇ ਉਹ ਸਦਾ ਲਈ ਫਿਰ ਢੱਕੇ ਗਏ, ਉਹ ਸਦਾ ਲਈ ਫਿਰ ਤ੍ਰਿਪਤ ਹੋ ਗਏ। ਉਹਨਾਂ ਨੇ ਅਰਦਾਸ ਵੀ ਕੀਤੀ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂਪਤ ਮੇਰੀ। ਹੇ ਮਾਲਕਾ ਨਾਮ ਰੂਪੀ ਪਟੋਲਾ, ਪੱਟ ਤੋਂ ਪਟੋਲਾ ਸ਼ਬਦ ਬਣਿਆ, ਪੱਟ ਕਹਿੰਦੇ ਨੇ ਕੱਪੜੇ ਨੂੰ, ਰੇਸ਼ਮ ਦੇ ਕੱਪੜੇ ਨੂੰ, ਕਿ ਇਹ ਮਾਲਕਾ ਜਿਹੜਾ ਤੁਸੀਂ ਨਾਮ ਰੂਪੀ ਕੱਪੜਾ ਦਿੱਤਾ, ਇਹਦੇ ਨਾਲ ਸਾਡੀ ਪੱਤ ਢੱਕੀ ਗਈ, ਅਸੀਂ ਨੰਗੇ ਨਹੀਂ ਹੋਏ, ਅਸੀਂ ਹੁਣ ਤ੍ਰਿਪਤ ਹੋ ਗਏ ਸੱਚ ਰੂਪੀ ਭੋਜਨ ਖਾ ਕੇ।
ਸੱਚੈ ਨਾਮ ਸੁਖ ਹੋਈ ਮਰੇ ਨਾ ਕੋਈ, ਗਰਭ ਨਾ ਜੂਨੀ ਵਾਸਾ।
ਸੱਚੇ ਨਾਮ ਦੁਆਰਾ ਜਿਨ੍ਹਾਂ ਨੂੰ ਆਤਮਕ ਸੁੱਖ ਮਿਲਦਾ, ਫਿਰ ਉਹ ਆਤਮਕ ਮੌਤੇ ਨਹੀਂ ਮਰਦੇ, ਤੇ ਜਿਹੜੇ ਆਤਮਕ ਮੌਤੇ ਮਰਨ ਤੋਂ ਬਚ ਜਾਣ, ਉਹ ਫਿਰ ਸਰੀਰਕ ਮੌਤ ਮਰਨ ਤੋਂ ਬਾਅਦ ਵਾਰ ਵਾਰ ਨਹੀਂ ਮਰਦੇ, ਕਿਉਂਕਿ ਮਰਦੇ ਉਹ ਨੇ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਪਰ ਉਹ ਜਿਹੜੇ ਪ੍ਰਭੂ ਪਿਆਰੇ ਉਹ ਮਰ ਕੇ ਅਮਰ ਹੋ ਜਾਂਦੇ ਨੇ, ਉਹ ਫਿਰ ਇਸ ਗਰਭ ਜੂਨੀ ਦੇ ਵਿੱਚ ਵਾਸਾ ਲੈਣ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਨੇ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭੂ ਦੇ ਸਿਮਰਨ ਵਿੱਚ ਇੰਨੀ ਤਾਕਤ ਹੈ ਕਿ ਮਨੁੱਖ ਫਿਰ ਜੂਨਾਂ ਵਿੱਚ ਆਉਣ ਤੋਂ ਮਰਨ ਤੋਂ ਬਚ ਜਾਂਦਾ।
ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪਰਗਾਸਾ।
ਜਦੋਂ ਗੁਰੂ ਕਿਰਪਾ ਕਰਕੇ ਮਨੁੱਖ ਦੀ ਸੁਰਤ ਪਰਮਾਤਮਾ ਦੀ ਜੋਤ ਵਿੱਚ ਲੀਨ ਕਰ ਦੇਵੇ, ਜੋਤੀ ਜੋਤ ਮਿਲਾਏ ਭਾਵ ਸਾਡੀ ਸੁਰਤ ਪਰਮਾਤਮਾ ਵਿੱਚ ਜਦੋਂ ਜੁੜ ਗਈ ਮਿਲ ਗਈ, ਫਿਰ ਸੱਚ ਸਮਾਈ, ਪ੍ਰਭੂ ਸੱਚੇ ਵਿੱਚ ਮਨੁੱਖ ਦੀ ਲੀਨਤਾ ਹੋ ਜਾਂਦੀ ਹੈ, ਤੇ ਸੱਚੇ ਨਾਮ ਦੇ ਦੁਆਰਾ ਹੀ ਇਹਦੇ ਹਿਰਦੇ ਵਿੱਚ ਚਾਨਣ ਹੁੰਦਾ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ, ਨਹੀਂ ਤਾਂ ਉਦੋਂ ਤੱਕ ਅਸੀਂ ਹਨੇਰੇ ਵਿੱਚ ਹੀ ਭਟਕਦੇ ਰਹਾਂਗੇ। ਆ ਸਿੱਖ ਵੀ ਜਦੋਂ ਬਾਣੀ ਨਾਲ ਨਹੀਂ ਜੁੜਦੇ, ਕਦੇ ਘਰਾਂ ਵਿੱਚ ਵਰਤਾਂ ਦਾ ਹਨੇਰਾ, ਕਦੇ ਸ਼ਰਾਧਾਂ ਦਾ ਹਨੇਰਾ, ਕਦੇ ਕਰਮ ਕਾਂਡਾਂ ਦਾ, ਕਦੇ ਧਾਗੇ ਤਵੀਤਾਂ ਦਾ ਹਨੇਰਾ, ਕਿਉਂਕਿ ਗੁਰਬਾਣੀ ਰੂਪੀ ਚਾਨਣ ਨਾਲ ਜੁੜੇ ਨਹੀਂ, ਕੇਵਲ ਮੱਥਾ ਹੀ ਟੇਕਿਆ ਪਰ ਕਰਮਾਂ ਕੀਤੀਆਂ, ਤੇ ਇਹ ਕਿਹਾ ਵੀ ਸਾਡਾ ਸੰਬੰਧ ਖੁਸ਼ੀ ਗਮੀ ਸਮੇਂ ਆਪਾਂ ਅਖੰਡ ਪਾਠ ਕਰਾ ਲਵਾਂਗੇ, ਇੰਨਾ ਕੀ ਹੈ ਨਾ? ਨਹੀਂ, ਜੋ ਗੁਰਬਾਣੀ ਵਿੱਚ ਲਿਖਿਆ ਉਹ ਚਾਨਣ ਹੈ, ਉਸ ਚਾਨਣ ਨੂੰ ਬਾਲੀਏ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਗਿਆਨ ਰਤਨ ਸਭ ਸੋਝੀ ਹੋਈ। ਜਿਨ੍ਹਾਂ ਦੇ ਹਿਰਦੇ ਵਿੱਚ ਇਹ ਚਾਨਣ ਆ ਗਿਆ ਉਹ ਕਰਮ ਕਾਂਡਾਂ ਦੇ ਹਨੇਰੇ ਤੋਂ ਬਚ ਜਾਂਦੇ ਨੇ। ਉਹ ਕੇਵਲ ਪਰਮੇਸ਼ਰ ਦੇ ਨਾਮ ਸਿਮਰਨ ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਮੰਨਦੇ ਹਨ।
ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਆਨ ਦਿਨ ਸੱਚ ਤੇ ਆਇਨ।
ਜਿਨ੍ਹਾਂ ਨੇ ਸੱਚੇ ਪ੍ਰਭੂ ਦੀ ਆਰਾਧਨਾ ਕੀਤੀ ਉਹ ਸੱਚੇ ਪ੍ਰਭੂ ਦਾ ਹੀ ਰੂਪ ਹੋ ਗਏ, ਕਿਉਂਕਿ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਉਹਨਾਂ ਨੂੰ ਪ੍ਰਭੂ ਮਿਲ ਗਿਆ ਤੇ ਉਹ ਜਦੋਂ ਦਿਨੇ ਰਾਤ ਪ੍ਰਭੂ ਨੂੰ ਧਿਆਉਂਦੇ ਨੇ ਤੇ ਧਿਆ ਧਿਆ ਕੇ ਫਿਰ ਉਹਦਾ ਹੀ ਰੂਪ ਬਣ ਜਾਂਦੇ ਹਨ।
ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁਖ ਪਾਇਨ।
ਇਹ ਨਾਨਕ ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਨਾਮ ਵਸ ਜਾਂਦਾ ਉਹ ਫਿਰ ਪ੍ਰਭੂ ਤੋਂ ਵਿਛੜ ਕੇ ਕਦੇ ਦੁੱਖ ਨਹੀਂ ਪਾਉਂਦੇ, ਕਿਉਂਕਿ ਉਹ ਸਦਾ ਪਰਮਾਤਮਾ ਨਾਲ ਜੁੜੇ ਰਹਿੰਦੇ ਹਨ।
ਸੱਚੀ ਬਾਣੀ ਸੱਚੇ ਗੁਣ ਗਾਵੈ ਹੈ, ਤਿਤ ਘਰ ਸੋਹਿਲਾ ਹੋਈ ਰਾਮ।
ਜਿਹੜੇ ਜੀਵ ਪ੍ਰਭੂ ਦੀ ਸੱਚੀ ਸਿਫਤ ਸਲਾਹ ਦੁਆਰਾ ਸੱਚੇ ਪ੍ਰਭੂ ਦੇ ਗੁਣ ਗਾਉਂਦੇ ਨੇ, ਉਹਨਾਂ ਦੇ ਹਿਰਦੇ ਘਰ ਵਿੱਚ ਸਦਾ ਲਈ ਖੁਸ਼ੀ ਰੂਪੀ ਸੋਹਿਲਾ, ਆਨੰਦ ਰੂਪੀ ਖੇੜਾ ਜਿਹੜਾ ਉਹ ਬਣਿਆ ਰਹਿੰਦਾ। ਉਹਨਾਂ ਦੇ ਹਿਰਦੇ ਘਰ ਵਿੱਚੋਂ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਅਲਾਪ ਹੁੰਦੇ ਨੇ। ਕਈ ਵਾਰ ਆਪਾਂ ਪੁੱਛਦੇ ਹਾਂ ਵੀ ਮਾਲਕ ਨਾਲ ਜੁੜੇ ਦੀ ਨਿਸ਼ਾਨੀ ਕੀ ਹੈ? ਜੇ ਤੇ ਸਾਨੂੰ ਦੁਨਿਆਵੀ ਗੀਤ ਚੰਗੇ ਲੱਗ ਰਹੇ ਨੇ ਇਹਦਾ ਮਤਲਬ ਅਸੀਂ ਗੁਰੂ ਨਾਲ ਪਰਮੇਸ਼ਰ ਨਾਲ ਨਹੀਂ ਜੁੜੇ, ਤੇ ਜੇ ਸਾਨੂੰ ਪਰਮਾਤਮਾ ਦੀ ਸਿਫਤ ਸਲਾਹ ਚੰਗੀ ਲੱਗਣ ਲੱਗ ਪਈ ਹੈ ਤੇ ਇਹ ਜੁੜੇ ਦੀ ਨਿਸ਼ਾਨੀ ਹੈ। ਬਸ ਜਦੋਂ ਅੰਮ੍ਰਿਤ ਕੌਰਾ ਵਿਖਿਆ ਮੀਠੀ ਲੱਗੇ ਤੇ ਫਿਰ ਸਮਝ ਲੈਣਾ ਕਿ ਅਸੀਂ ਸਾਕਤ ਹਾਂ, ਅਸੀਂ ਟੁੱਟੇ ਹੋਏ ਹਾਂ। ਤੇ ਜਦੋਂ ਵਿਖਿਆ ਕੌੜੀ ਲੱਗਣ ਲੱਗ ਪਏ, ਅੰਮ੍ਰਿਤ ਮਿੱਠਾ ਲੱਗਣ ਲੱਗ ਪਏ, ਸਮਝ ਲੈਣਾ ਅਸੀਂ ਜੁੜ ਗਏ ਹਾਂ। ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਆਪਣੇ ਆਪ ਨੂੰ ਪੁੱਛੀਏ ਵੀ ਸਾਨੂੰ ਕੀ ਚੰਗਾ ਲੱਗਦਾ। ਇਸ ਕਰਕੇ ਗਰੀਬ ਨਿਵਾਜ ਕਹਿੰਦੇ ਉਹਨਾਂ ਦੇ ਘਰ ਸਦਾ ਖੁਸ਼ੀ ਦੇ ਗੀਤ ਅਲਾਪ ਹੁੰਦੇ ਰਹਿੰਦੇ ਨੇ, ਅੰਦਰੋਂ ਆਵਾਜ਼ ਆਉਂਦੀ ਰਹਿੰਦੀ ਹੈ।
ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ।
ਉਹ ਸੱਚੇ ਪ੍ਰਭੂ ਦੇ ਗੁਣ ਗਾ ਕੇ ਆਪ ਵੀ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ, ਕਿਉਂਕਿ ਸੱਚੇ ਦੇ ਗੁਣ ਗਾਉਣ ਨਾਲ ਉਹ ਸੱਚ ਸਰੂਪ ਹੋ ਜਾਂਦੇ ਨੇ ਤੇ ਉਹਨਾਂ ਦੇ ਅੰਦਰ ਆਤਮੇ ਸੱਚਾ ਪ੍ਰਭੂ ਪ੍ਰਗਟ ਹੋਇਆ ਰਹਿੰਦਾ। ਜਿਵੇਂ ਭਗਤ ਧੰਨਾ ਜੀ ਬਾਰੇ ਜ਼ਿਕਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿ ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਖੇਤਾਂ ਵਿੱਚ ਹਲ ਚਲਾਉਂਦਿਆਂ, ਖੂਹ ਗੇੜਦਿਆਂ, ਕਿਆਰੇ ਮੋੜਦਿਆਂ ਜਦੋਂ ਭਗਤ ਧੰਨਾ ਜੀ ਨੇ ਪ੍ਰਤੱਖ ਤੌਰ ਤੇ ਪਰਮੇਸ਼ਰ ਨੂੰ ਪਾ ਲਿਆ ਤੇ ਅੱਜ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏਮਾਨ ਹੈ। ਜਿਨ੍ਹਾਂ ਦਾ 600 ਸਾਲਾ ਜਨਮ ਸ਼ਤਾਬਦੀ ਦੇ ਰੂਪ ਵਿੱਚ ਰਾਜਸਥਾਨ ਦੀ ਧਰਤੀ ਤੇ ਉਹਨਾਂ ਦੇ ਜਨਮ ਸਥਾਨ ਪਿੰਡ ਤੁਹਾਨ ਵਿਖੇ ਮਾਰਚ ਮਹੀਨੇ ਵਿੱਚ ਬਹੁਤ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ, ਉਹਨਾਂ ਨੇ ਪ੍ਰਤੱਖ ਤੌਰ ਤੇ ਪ੍ਰਭੂ ਨੂੰ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਵੇਖਿਆ ਤੇ ਹਰ ਥਾਂ ਤੇ ਉਹਨਾਂ ਨੂੰ ਪਰਮੇਸ਼ਰ ਹੀ ਨਜ਼ਰ ਆਇਆ।
ਸਭ ਸੱਚ ਵਰਤੈ ਸੱਚੋ ਬੋਲੈ, ਜੋ ਸੱਚ ਕਰੈ ਸੋ ਹੋਈ।
ਜਿਹੜੇ ਜੀਵ ਸੱਚੇ ਪ੍ਰਭੂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਕਿ ਸੱਚਾ ਪ੍ਰਭੂ ਹੀ ਹਰ ਥਾਂ ਵਰਤ ਰਿਹਾ, ਉਹੀ ਸਭ ਕੁਝ ਕਰ ਰਿਹਾ, ਜੀਵਾਂ ਵਿੱਚ ਉਹ ਆਪ ਹੀ ਬੋਲ ਰਿਹਾ ਤੇ ਜੋ ਉਹ ਕਰ ਰਿਹਾ ਉਹ ਹੋ ਰਿਹਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਸਭੈ ਘੱਟ ਰਾਮ ਬੋਲੈ। ਹਰ ਹਟ ਵੀ ਤੂੰ ਤੂੰ ਕਰੈ, ਹਰ ਥਾਂ ਤੋਂ ਉਹਦੀ ਹੀ ਆਵਾਜ਼ ਆ ਰਹੀ ਹੈ, ਉਹੀ ਉਹ ਵੇਖ ਰਿਹਾ, ਉਹੀ ਉਹ ਬੋਲ ਰਿਹਾ ਹੈ।
ਜਹ ਦੇਖਾ ਤਹ ਸੱਚ ਪਸਰਿਆ, ਅਵਰਣ ਦੂਜਾ ਕੋਈ।
ਉਹ ਜਿੱਧਰ ਵੀ ਵੇਖਦੇ ਨੇ ਉਹਨਾਂ ਨੂੰ ਸੱਚ ਦਾ ਪਸਾਰਾ ਹੀ ਨਜ਼ਰ ਆਉਂਦਾ। ਉਹ ਕਹਿੰਦੇ ਸੱਚੇ ਪ੍ਰਭੂ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਕਿਉਂਕਿ ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਜਲ ਥਲ ਮਈਅਲ ਪੂਰਿਆ ਸੁਆਮੀ ਸਿਰਜਣਹਾਰ, हे प्रभु हर थां ते तुसी व्यापक हो।
सचे उपजै सच समावै मर जन्म दूजा होई।
एक तां असी माता पिता दे घर जन्म लैने आ, पर जेड़े सच उपजै जेड़े सच विचों जन्म लै लैण, प्रभु दे विचों जन्म लैण, प्रभु दे भगत बन, ते फिर साहब कहिंदे जदों ओ सच्चे उपजै सच समावै, सच्चे प्रभु तो पैदा हो के भगत बन के सच्चे प्रभु वे समा जांदे ने ना, ते उन्हां दी जिंदगी दे विच टिकाओ आ जांदा। पर जेड़े दुबधा विच पए रहण उन्हां बारे क्या मर जन्म है दूजा होई। जेड़े दुबधा विच पै गए वो फिर बार बार जन्म मरण की चक्की विच पीसदे रहणगे। जेड़े किल्ली नाल जुड़ गए दाने वेखो वो पीसण तो बचदे ने। दोए पुड़ चक्की जोड़ कै पीसण आए बहेठ, जो दा रहे से उबरे नानक अज बडिठ। किली रूपी परमात्मा नाल जुड़ जावांगे ते जन्म मरण की चक्की विच पीसण तो तां बचांगे, ते जेड़े दाने दोवां पुड़ां हेठ आ गए चक्की ने पीस के उन्हां नूं बरीक कर देना। साहब कहिंदे किली रूपी परमात्मा नाल जुड़ जाओ, जन्म मरण की दुबधा की चक्की विच पीसण तो तां बचा होना।
नानक सब किछ आपे करता आप करावै सोई।
नानक प्रभु आप ही सब कुछ करन वाला करता है, ते आप ही जीवां तो कराउन वाला है। करन करावन आपे आप, मानुक कै किश नाही हाथ। आप ही सब कुछ करन ते कराउन दी समर्था रखदा प्रभ, सबना गल्लां जोगा जीओ। प्रभु हर गल दे जोग है, हर काम दे जोग है। कोई ऐसी जुगती है ही नहीं पी जेड़ी प्रभु दे कोल ना होवे।
सच्चे भगत सोहे दरबारे, सचो सच वखाणे राम।
प्रभु दे जेड़े सच्चे भगत ने वो सिफत सलाह करदे प्रभु दे दर ते शोभदे ने, वो सच दा ही वख्यान करदे ने, सच ही सलाउंदे ने। भगत तेरै मन भावंदे दर सोहन कीरत गावंदे। नानक कर्मा बाहरे, वो जेड़े परमेश्वर दी नदरे कर्म तो बाहरे ने ना, साहब कहिंदे फिर वो दर ढो ना लैनी धाम दे। प्रभु दे दर ते ढोई नहीं लैंदे, उन्हां नूं धाम दे भटकणा विच ही पए रहना पैंदा है। इस करके जेड़े भगत ने वो प्रभु दे दर ते शोभ रहे हन।
काटे अंतरे साची बाणी साचो आप पछाणे राम।
उन्हां दे हिरदे घर विच सदा प्रभु दी सिफत सलाह दी बाणी, सदा उहदे अंदर सिफत सलाह टिकी रहिंदी है, ते वो फिर इवें सिफत सलाह दे राही आपे दी पड़चोल करदे ने। जन नानक बिन आपा चीनै मिटै ना भ्रम की काई। जदों तक आपे दी पड़चोल ना कीती जावे उदों तक भरमां दी काई साडी जिंदगी विच्चों खत्म नहीं होवेगी, भुलेखा बनिया रहेगा। जिवें पानी उपर जाला जां काई आ जावे ते आपां इंज समझण लग पैंदे वी थल्ले पानी है ही नहीं। जदों तक साडी जिंदगी विच निज पड़चोल नहीं आवेगी, भरमां दा जाला भरमां दी काई लब बनाहे मानसां जो पानी बूर, ये पानी उपर आया बूर भरमां दी काई जाला दूर नहीं होवेगा। उदों तक समझी जावांगे असी किते होर हां ते परमेश्वर किते होर है। असी धरती ते हां, परमेश्वर सतवें आकाश ते है। लोकी अरशां वाली वेखदे रहिंदे कहिंदे ओ जिहड़ा उत्ते आ ना ओ रब है, ते साहिब कहिंदे आ जिहड़ा थल्ले आ ये कौन है, जिहड़ा तेरे नाल है ये कौन है। कबीर मुल्ला मुनारे क्या चढ़ै साई न बैरा होए, जां कारण तू बांग दे दिल ही भीतर जोए। कहिंदे ओ ते तेरे अंदर बैठा, तू कई जाना सतवें आकाश ते नहीं, तू कई जाना वह जंगलों में है, तू कई जाना वह शमेर पर्वत ते है। तेरे कोल कौन है, तेरे नाल कौन है। सदा अंग संगे अभंग विभूते, ऊहां तो जाइए जो ईहां ना होए। घर छड के उत्थे ते तां जाइए भी जे इत्थे ना होवे, ते जदों वह इत्थे भी हैगा ते फिर उहनूं इत्थे ही आपां सिमरीए। इस करके जेड़े आपे दी पड़चोल करदे ने साहिब कहिंदे फिर वह हर थां ते प्रभु नूं रमिया होया जानदे हन।
आप पछाणे तां सच जाणे साचे सोजी होई।
जिहड़े आपे दी पड़चोल करदे ने वो फिर सच्चे प्रभु नूं ਜਾਣ ਲੈਂਦੇ ਨੇ ਭਾਵ ਸੱਚੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਵਿੱਚ ਸਮਝ ਲੈਂਦੇ ਨੇ, ਧਾਰਨ ਕਰ ਲੈਂਦੇ ਨੇ, ਮਿਲ ਲੈਂਦੇ ਨੇ, ਤੇ ਸੱਚੇ ਪ੍ਰਭੂ ਦੀ ਉਹਨਾਂ ਨੂੰ ਫਿਰ ਸੋਝੀ ਆ ਜਾਂਦੀ ਹੈ। ਗਰੀਬ ਨਿਵਾਜ ਨੇ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਮੇਨ ਮਕਸਦ ਉਹ ਦੱਸਿਆ ਕਿ ਉਹ ਆਪੇ ਦੀ ਪੜਚੋਲ ਤੇ ਸਦਾ ਇੱਕ ਸੱਚੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਕੇ ਰੱਖਦੇ ਨੇ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਉਹਨਾਂ ਦੀ ਜ਼ਿੰਦਗੀ ਵਿੱਚੋਂ ਕੂੜ ਵੀ ਦੂਰ ਹੋ ਜਾਂਦਾ, ਦੁਬਦਾ ਵੀ ਦੂਰ ਹੋ ਜਾਂਦੀ, ਪੈਰਾਂ ਤੋਂ ਲੈ ਕੇ ਸਿਰ ਤੱਕ ਉਹ ਸੱਚੇ ਪ੍ਰਭੂ ਨਾਲ ਹੀ ਭਰੇ ਰਹਿੰਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਲੇਸ ਮਾਤਰ ਵੀ ਕੂੜ ਜਾਂ ਦੁਬਦਾ ਨਹੀਂ, ਉਹ ਕੇਵਲ ਸੱਚੇ ਪ੍ਰਭੂ ਨਾਲ ਜੁੜਦੇ ਹਨ।
ਸੱਚਾ ਸ਼ਬਦ ਸੱਚੀ ਹੈ ਸੋਭਾ, ਸੱਚੇ ਹੀ ਸੁਖ ਹੋਈ।
ਸੱਚੇ ਪ੍ਰਭੂ ਦੇ ਸ਼ਬਦ ਰੂਪੀ ਸੋਹਲੇ ਨੂੰ ਗਾ ਕੇ ਉਹਨਾਂ ਦੀ ਸੱਚੀ ਸ਼ੋਭਾ ਬਣ ਜਾਂਦੀ ਹੈ ਤੇ ਸੱਚਾ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਸਾਹਿਬ ਕਹਿੰਦੇ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਉਹਨਾਂ ਦੀ ਸ਼ੋਭਾ ਵਡਿਆਈ ਅਟਲ ਹੋ ਜਾਂਦੀ ਹੈ।
ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ।
ਉਹ ਸੱਚੇ ਪ੍ਰਭੂ ਦੇ ਰੰਗ ਵਿੱਚ ਜੁੜ ਕੇ ਜਦੋਂ ਭਗਤੀ ਦਾ ਰੰਗ ਆਪਣੀ ਜ਼ਿੰਦਗੀ ਵਿੱਚ ਚਾੜ ਲੈਂਦੇ ਨੇ, ਕੋਈ ਦੂਜਾ ਰੰਗ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਚੜਦਾ, ਕਿਉਂਕਿ ਉਹ ਇੱਕ ਪਰਮੇਸ਼ਰ ਦੇ ਨਾਮ ਵਿੱਚ, ਗੁਰੂ ਦੇ ਰੰਗ ਵਿੱਚ ਰੰਗੇ ਜਾਂਦੇ ਹਨ।
ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਈ।
ਇਹ ਨਾਨਕ ਜਿਨ੍ਹਾਂ ਦੇ ਮਸਤਕ ਤੇ ਧੁਰੋਂ ਪਰਮੇਸ਼ਰ ਦੇ ਮਿਲਾਪ ਦਾ ਲੇਖ ਲਿਖਿਆ ਗਿਆ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਇਸ ਲਿਖੇ ਹੋਏ ਲੇਖ ਦੇ ਅੰਕੁਰ ਨੂੰ ਪ੍ਰਗਟ ਕਰ ਲਿਆ, ਫਿਰ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਤੋਂ ਭੇਟਿਓ ਪੁਰਖ ਰਸਕ ਵੈਰਾਗੀ, ਉਹਨਾਂ ਨੂੰ ਸੱਚੇ ਪ੍ਰਭੂ ਦਾ ਮਿਲਾਪ ਇਸ ਜ਼ਿੰਦਗੀ ਦੇ ਵਿੱਚ ਹਾਸਲ ਹੁੰਦਾ ਹੈ, ਤੇ ਜਿਨ੍ਹਾਂ ਕੋ ਲੇਖ ਰੂਪੀ ਬੀਜ ਤੇ ਹੈ ਪਰ ਸਤਿਗੁਰੂ ਰੂਪੀ ਧਰਤੀ ਨਹੀਂ, ਉਹਨਾਂ ਦਾ ਲੇਖ ਰੂਪੀ ਬੀਜ ਸੜ ਗਲ ਕੇ ਖਤਮ ਹੋ ਜਾਂਦਾ, ਉਹ ਪਰਮੇਸ਼ਰ ਤੱਕ ਨਹੀਂ ਪਹੁੰਚ ਸਕਦੇ। ਗਰੀਬ ਨਿਵਾਜ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਅਖੀਰਲੀਆਂ ਸੰਪੂਰਨਤਾ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ। ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।